दीपक जी, तुहाड़ा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ ਜੀ। ਜਿਹੜਾ ਵਿਸ਼ੇਸ਼ ਇਜਲਾਸ ਹੋਇਆ ਪੰਜਾਬ ਦੀ ਵਿਧਾਨ ਸਭਾ ਦਾ, ਗੱਲਾਂ ਬਹੁਤ ਵੱਡੀਆਂ ਹੋਈਆਂ, ਪਰ ਗੱਲਾਂ ਵੱਡੀਆਂ ਦਰਸ਼ਨ ਛੋਟੇ ਕਿਹਾ ਜਾ ਸਕਦਾ ਜੀ?
ਬਿਲਕੁਲ ਵਿਜੇ ਜੀ, ਅੱਜ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਧਰਤੀ ਖਾਲਸੇ ਦੀ ਜਨਮ ਭੂਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਲੱਗੀ। ਬਿਲਕੁਲ ਵਿਧਾਨ ਸਭਾ ਦੀ ਨਕਲ ਵਰਗਾ ਨਕਲੀ ਉੱਥੇ ਵਿਧਾਨ ਸਭਾ ਦਾ ਸੈੱਟ ਲਾਇਆ ਗਿਆ ਸੀ, ਪੂਰਾ ਫਿਲਮੀ ਸੈੱਟ ਸੀਗਾ ਤੇ ਪੂਰਾ ਫੁੱਲ ਬੂਟੇ ਸਜਾ, ਪੂਰੀ ਤਾਜੋਪੋਸ਼ੀ ਨਾਲ। ਜਾਂ ਤਾਂ ਬਹੁਤ ਸਾਦਗੀ 'ਚ ਸੈਸ਼ਨ ਲੱਗਦਾ, ਫਿਰ ਸ਼ਾਇਦ ਉਹਦਾ ਅਸਰ ਸੁਨੇਹਾ ਹੋਰ ਵੱਡਾ ਜਾਂਦਾ। ਪਰ ਜੋ ਉੱਥੇ ਰਾਜ ਭਾਗ ਸ਼ਾਹੀ ਠਾਠ ਜੋ ਉਹਦਾ ਪ੍ਰਗਟਾਵਾ ਸੀ, ਉਹ ਅੱਖਾਂ ਨੂੰ ਝੰਨਿਆਉਂਦਾ ਸੀਗਾ। ਚਲੋ, ਪਰ ਫਿਰ ਵੀ ਇਹ ਸਾਰਾ ਕੁਛ ਇਸ ਲਈ ਮਨਜ਼ੂਰ ਸੀਗਾ ਕਿ ਇੱਕ ਬਹੁਤ ਵੱਡਾ ਔਰਾ ਸਿਰਜਿਆ ਗਿਆ ਸੀਗਾ ਕਿ ਧਰਤੀ ਤੋਂ ਖੜ ਕੇ ਆਕਾਸ਼ ਨੂੰ ਸਿਰ ਲੱਗ ਜੂਗਾ। ਮੁੱਖ ਮੰਤਰੀ ਸਾਹਿਬ ਨੇ ਆਪ ਕਈ ਥਾਵਾਂ ਤੇ ਕਿਹਾ ਸੀਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਉਸ ਦਿਨ ਅਸੀਂ ਕਰਨਾ ਹੈ, ਕਿ ਕਿਸੇ ਦੀ ਸੋਚ ਦਾ ਹਿੱਸਾ ਪਤਾ ਨਹੀਂ ਕਦੇ ਕਿਉਂ ਨਹੀਂ ਬਣਿਆ। ਜੋ ਹੋਣਾ ਚਾਹੀਦਾ ਸੀ ਉਹ ਅੱਜ ਤੱਕ ਹੋਇਆ ਨੀਗਾ। ਮਤਲਬ ਕੋਈ ਜ਼ਿਲ੍ਹੇ ਦੇ ਅੰਦਾਜ਼ੇ ਲਾਈ ਜਾਂਦਾ ਸੀ, ਹੈ ਨਾ, ਕੋਈ ਕਹਿੰਦਾ ਸੀਗਾ ਕਿ ਮਤਲਬ ਕਿ ਅੱਜ ਬਹੁਤ ਵੱਡੇ ਐਲਾਨ ਹੋ ਜਾਣਗੇ, ਕੁਛ ਵੱਡੀਆਂ ਯਾਦਗਾਰਾਂ ਬਣ ਜਾਣਗੀਆਂ, ਕੁਝ ਇਤਿਹਾਸਕ ਫੈਸਲਾ ਆਜੂਗਾ। ਬਿਲਕੁਲ ਇਤਿਹਾਸਕ ਦਿਨ ਸੀ ਅੱਜ, ਇਤਿਹਾਸਕ ਧਰਤੀ ਸੀ, ਉਸ ਦੇ ਉੱਤੇ ਇਤਿਹਾਸਕ ਵਿਧਾਨ ਸਭਾ ਦੇ ਸੈਸ਼ਨ ਦੇ ਹਵਾਲੇ ਨਾਲ ਇੱਕ ਦਿਨ ਦੀ ਚਰਚਾ ਸੀ। ਖੁਦ ਹੀ ਮਤਾ ਲਿਆ ਕੇ ਉਸ ਨੂੰ ਪਾਸ ਕਰਕੇ ਪੇਸ਼ ਕਰਕੇ ਆਪਣਾ ਹੀ ਗੁਣਗਾਨ ਸਰਕਾਰ ਨੇ ਉੱਥੇ ਕੀਤਾ ਕਿ ਕਮਾਲ ਦਾ ਅੱਜ ਸੈਸ਼ਨ ਲਾਇਆ। ਪਰ ਵਿਜੇ ਜੀ, ਸੱਚਾਈ ਇਹ ਹੈ ਕਿ ਇਤਿਹਾਸਕ ਦਿਨ ਤੇ ਇਤਿਹਾਸਕ ਸਥਾਨ ਦੇ ਉੱਤੇ ਜੇ ਤੁਸੀਂ ਇਤਿਹਾਸ ਦਰਜ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਇਤਿਹਾਸਕ ਫੈਸਲਾ ਕਰਨਾ ਪੈਣਾ
ਜੀ।
ਬਕਾਇਦਾ ਤੌਰ ਤੇ ਉੱਥੇ ਸ਼ਰਧਾ ਭਾਵਨਾ ਨਜ਼ਰ ਆਈ, ਕੋਈ ਸ਼ੱਕ ਨਹੀਂ ਗਾ ਕਿ ਗੁਰੂ ਸਾਹਿਬ ਪ੍ਰਤੀ, ਗੁਰੂ ਸਾਹਿਬ ਦੇ ਕੁਰਬਾਨੀ ਦੇ ਹਵਾਲੇ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਉਹਨਾਂ ਉਹਨਾਂ ਨੇ ਉਸ ਤਰ੍ਹਾਂ ਦੀ ਤਕਰੀਰ ਕੀਤੀ ਗੁਰੂ ਸਾਹਿਬ ਦੇ ਜੀਵਨ ਦੇ ਹਵਾਲੇ ਨਾਲ, ਉਹਨਾਂ ਦੇ ਉਸ ਘਟਨਾਕ੍ਰਮ ਦੇ ਹਵਾਲੇ ਨਾਲ, ਦਿੱਲੀ ਤੱਕ ਜਾ ਕੇ ਸੀਸ ਦੇਣ ਦੇ ਹਵਾਲੇ ਨਾਲ, ਨਾਲ ਭਾਈ ਮਤੀ ਦਾਸ, ਭਾਈ ਦਾਸ ਭਾਈ ਦਿਆਲਾ ਜੀ, ਹੈ ਨਾ, ਫਿਰ ਭਾਈ ਜੈਤਾ ਜੀ ਦੇ ਹਵਾਲੇ ਨਾਲ, ਉਹ ਸਾਰਾ ਕੁਛ ਉੱਥੇ ਆਇਆ। ਪਰ ਉਹ ਸਾਰਾ ਸਮੁੱਚਾ ਵਰਤਾਰਾ ਭਗਤੀ ਭਾਵ ਵਾਲਾ ਸੀ, ਉਹਦੇ ਵਿੱਚ ਸ਼ਰਧਾ ਸੀ, ਭਗਤੀ ਸੀ, ਨਮਨ ਸੀ। ਪਰ ਜਿਹੜੀ ਇੱਕ ਪ੍ਰਕਿਰਿਆ ਸੀ ਗੁਰੂ ਸਾਹਿਬ ਦੇ ਉਸ ਜੀਵਨ ਦੀ, ਜਿਹਦੇ ਵਿੱਚੋਂ ਉਹਨਾਂ ਨੇ ਸੀਸ ਦਿੱਤਾ, ਕੁਰਬਾਨੀ ਦਿੱਤੀ, ਮਤਲਬ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਇਹ ਦੁਨੀਆ ਦੀ ਇੱਕ ਵਿਲੱਖਣ ਸ਼ਹਾਦਤ ਹੈ ਜਿਹੜੀ ਨਾ ਆਪਣੇ ਲਈ, ਨਾ ਆਪਣੇ ਧਰਮ ਲਈ, ਨਾ ਆਪਣੇ ਕੌਮ ਲਈ, ਨਾ ਆਪਣੇ ਭਾਈਚਾਰੇ ਲਈ, ਇਹ ਮਨੁੱਖਤਾ ਦੇ ਲਈ ਦੇਣ ਸੀਗੀ ਉਹਨਾਂ ਦੀ, ਹੈ ਨਾ, ਕਿ ਇੱਕ ਚੱਲ ਕੇ ਉਹਨਾਂ ਕੋਲ ਪੰਡਿਤ ਆਉਂਦੇ ਨੇ ਤੇ ਕਸ਼ਮੀਰੀ ਪੰਡਿਤ ਤੇ ਉਹ ਵਿਖਿਆਨ ਕਰਦੇ ਨੇ ਤੇ ਉਸ ਨੂੰ ਬਚਾਉਣ ਦੇ ਲਈ ਜੀਵਨ ਦੇਣਾ, ਮਤਲਬ ਇਹ ਇੱਕ ਮਨੁੱਖਤਾ ਦੇ ਹੱਕ ਹਕੂਕ ਦੀ ਵੱਡੀ ਲੜਾਈ ਸੀ। ਸੋ ਅੱਜ ਦੀ ਤਰੀਕ ਦੇ ਵਿੱਚ ਉੱਥੇ ਜਦੋਂ ਸਾਹਮਣੇ ਤੋਂ ਜਿਵੇਂ ਮਨਪ੍ਰੀਤ ਇਆਲੀ ਨੇ ਕੁਝ ਸਵਾਲ ਖੜੇ ਕੀਤੇ, ਅਨੰਦਪੁਰ ਸਾਹਿਬ ਦਾ ਮਤਾ ਚੇਤੇ ਕਰਾਇਆ, ਉਹਨਾਂ ਨੇ ਬੰਦੀ ਸਿੰਘਾਂ ਦੇ ਮਾਮਲੇ ਤੇ ਗੱਲ ਚੇਤੇ ਕਰਾਈ, ਇਸੇ ਤਰ੍ਹਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕੁਝ ਪਹਿਲੂ ਚੇਤੇ ਕਰਾਏ ਵੀ ਕਿ ਕਿਵੇਂ ਪੰਜਾਬ ਦੇ ਪਾਣੀਆਂ ਤੇ, ਪੰਜਾਬ ਦੀ ਰਾਜਧਾਨੀ ਤੇ ਕਿਵੇਂ ਡਾਕਾ ਮਾਰਿਆ ਜਾ ਰਿਹਾ, ਕਿਵੇਂ ਕੇਂਦਰੀਕਰਨ ਹੋ ਰਿਹਾ ਇਹਦੇ ਉੱਤੇ। ਤਾਂ ਕਹਿੰਦੇ ਨਾ, ਰਾਜਨੀਤੀ ਨਹੀਂ ਕਰਨੀ ਜੀ ਅੱਜ। ਬਈ ਉਸ ਸਮੇਂ ਜਿਸ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਤਾਂ ਉਸ ਸਮੇਂ ਜੋ ਤਖ਼ਤ ਤੇ ਬੈਠਾ ਸੀ ਉਹ ਧਰਮ ਦੇ ਘਾਣ ਦੇ ਨਾਲ ਨਾਲ ਆਪਣੀ ਰਾਜਨੀਤੀ ਕਰ ਰਿਹਾ ਸੀ ਨਾ। ਤੇ ਫਿਰ ਅੱਜ ਜੇ ਅੱਜ ਦੇ ਹਾਕਮ ਨੂੰ ਤੁਸੀਂ ਸਵਾਲ ਕਰਨ ਦੀ ਸਮਰੱਥਾ ਨਹੀਂ ਰੱਖਦੇ ਹੋ, ਉਹ ਵੀ ਰਾਜਨੀਤਿਕ ਜਮਾਤ ਇਕੱਠੀ ਹੋ ਕੇ, ਮਤਲਬ ਸੈਸ਼ਨ ਦਾ ਮਤਲਬ ਕੀ ਸੀ ਫਿਰ
ਜੀ?
ਨਾ ਤੁਸੀਂ ਕੋਈ ਇਤਿਹਾਸਕ ਫੈਸਲਾ ਅਨੰਦਪੁਰ ਸਾਹਿਬ ਨੂੰ ਲੈ ਕੇ ਕਰ ਸਕੇ, ਨਾ ਤੁਸੀਂ ਕੋਈ ਇਤਿਹਾਸਕ ਫੈਸਲਾ ਪੰਜਾਬ ਨੂੰ ਲੈ ਕੇ ਕਰ ਸਕੇ, ਨਾ ਤੁਸੀਂ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਕਰ ਸਕੇ। ਮਨੁੱਖੀ ਅਧਿਕਾਰਾਂ ਦੀ ਗੱਲ ਗੁਰੂ ਸਾਹਿਬ ਦੇ ਸ਼ਹਾਦਤ ਵਾਲੇ ਦਿਨ ਨਹੀਂ ਹੋਊਗੀ, ਫਿਰ ਹੋਰ ਕਿੱਦਣ ਹੋਊਗੀ? ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੜ ਕੇ ਕੇਂਦਰੀਕਰਨ ਦਾ ਵਿਰੋਧ ਵੀ ਨਹੀਂ ਕਰਦੇ, ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੜ ਕੇ ਮਨੁੱਖੀ ਅਧਿਕਾਰਾਂ ਦਾ ਜੋ ਕਾਣ ਹੋ ਰਿਹਾ ਉਹਦੀ ਗੱਲ ਵੀ ਨਹੀਂ ਕਰਦੇ, ਤੁਸੀਂ ਕੌਮ ਦੀ ਮਨੁੱਖਤਾ ਦੇ ਹੱਕਾਂ ਦੀ ਗੱਲ ਵੀ ਨਹੀਂ ਕਰਦੇ, ਤੁਸੀਂ ਘੱਟ ਗਿਣਤੀਆਂ ਦੇ ਹੋ ਰਹੇ ਹਮਲੇ ਦੀ ਗੱਲ ਵੀ ਨਹੀਂ ਕਰਦੇ, ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਵੀ ਨਹੀਂ ਕਰਦੇ, ਤੇ ਫਿਰ ਕਰਨਾ ਕੀ ਸੀ ਜੀ? ਫਿਰ ਤਾਂ ਕੀਰਤਨ ਦਰਬਾਰ ਸ਼੍ਰੋਮਣੀ ਕਮੇਟੀ ਕਰਾ ਰਹੀ ਸੀ, ਕਥਾ ਤਾਂ ਕਰਾ ਰਹੀ ਸੀ, ਦੀਵਾਨ ਸਜ ਰਹੇ ਨੇ, ਤੁਸੀਂ ਉਹਨਾਂ 'ਚ ਬੈਠਦੇ ਚੰਗਾ ਲੱਗਦਾ? ਤੇ ਜੇ ਉਸ ਥਾਂ ਤੇ ਜਾ ਕੇ ਵੀ ਤੁਸੀਂ ਇਸ ਗੱਲ ਕਰਨ ਲਈ ਤਿਆਰ ਨਹੀਂ, ਨਾ ਜੀ ਜੇ ਕੋਈ ਸਵਾਲ ਕਰੇ ਨਾ ਨਾ ਰਾਜਨੀਤੀ ਨਹੀਂ ਕਰਨੀ
ਜੀ।
ਤੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਮੁੱਚੀ ਤਕਰੀਰ ਦੇ ਵਿੱਚ ਇਤਿਹਾਸਕ ਪੱਖ ਛੋਹਦਿਆਂ, ਧਾਰਮਿਕ ਪੱਖ ਛੋਹਦਿਆਂ ਇੱਕ ਲਾਈਨ 'ਚ ਗੱਲ ਨਿਬੇੜਤੀ। ਪੰਜਾਬ ਯੂਨੀਵਰਸਿਟੀ ਹੋਵੇ, ਚੰਡੀਗੜ੍ਹ ਹੋਵੇ, ਪਾਣੀ ਹੋਣ, ਸਿੱਖਿਆ ਹੋਵੇ, ਪੰਜਾਬ ਦਾ ਹੱਕ ਹੈ, ਕਹਿੰਦੇ ਕੋਈ ਨਹੀਂ ਮਾਰ ਸਕਦਾ, ਪੰਜਾਬ ਆਪਣਾ ਹੱਕ ਲੈਣਾ ਜਾਣਦਾ, ਇਹ ਗੱਲ ਕਹਿ ਕੇ ਗੱਲ ਖਤਮ ਹੋ ਗਈ। ਬਿਆਨੀਆਂ ਇਹੀ ਤਾਂ ਅਸੀਂ ਕਹਿੰਦੇ ਹਾਂ ਜੀ, ਇਹਦੇ ਪਰ ਮਤੇ ਲਿਆਉਂਦੇ ਫਿਰ ਅੱਜ? ਅੱਜ ਇਹਦੇ 'ਤੇ ਮਤੇ ਪੇਸ਼ ਕਰ ਲੈਂਦੇ, ਮਤੇ ਪਾਸ ਕਰਾ ਲੈਂਦੇ? ਉਹ ਨਹੀਂ, ਹਾਂ ਇੱਕ ਮਤਾ ਜ਼ਰੂਰ ਅੱਜ ਪਾਸ ਹੋਇਆ
ਜੀ,
ਉਹ ਮਤਾ ਮੁੱਖ ਮੰਤਰੀ ਸਾਹਿਬ ਨੇ ਪੇਸ਼ ਕੀਤਾ ਅਤੇ ਪਾਸ ਹੋਇਆ। ਉਹ ਮਤਾ ਸੀਗਾ ਜੀ ਕਿ ਤਲਵੰਡੀ ਸਾਬੋ ਨੂੰ, ਸ਼੍ਰੀ ਅਨੰਦਪੁਰ ਸਾਹਿਬ ਨੂੰ ਅਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਆਲੇ ਦੁਆਲੇ ਬਾਹਰ ਵਾਲਾ ਗਲਿਆਰਾ ਹੈ, ਹੈ ਨਾ, ਉਹ ਸਾਰੇ ਖੇਤਰ ਨੂੰ ਅਸੀਂ ਜੀ ਮਤਲਬ ਕਿ ਪਵਿੱਤਰ ਨਗਰੀ ਦਾ ਦਰਜਾ ਦਿੰਦੇ ਹਾਂ। ਅੰਮ੍ਰਿਤਸਰ ਪੂਰੇ ਸ਼ਹਿਰ ਨੂੰ ਨਹੀਂ ਦਿੱਤਾ ਗਿਆ, ਸਿਰਫ ਉਹ ਬਾਹਰ ਜਿਹਨਾਂ ਚੋਂ ਗਿਰਦਾ ਬਣਿਆ ਹੋਇਆ, ਜਿੱਥੇ ਉਹ ਬਾਜ਼ਾਰ ਹੈ ਸਾਰਾ ਕੁਛ, ਹੈ ਨਾ, ਉਸ ਖੇਤਰ ਨੂੰ ਤੇ ਅਨੰਦਪੁਰ ਸਾਹਿਬ ਔਰ ਮਤਲਬ ਤਲਵੰਡੀ ਸਾਬੋ ਨੂੰ, ਨਗਰ ਨੂੰ, ਕਿ ਜਿਹਦੇ ਅੰਦਰ ਸ਼ਰਾਬ, ਨਸ਼ਾ ਪੱਤਾ ਜੀ ਉਹ ਮੀਟ ਸ਼ਰਾਬ ਦੀਆਂ ਦੁਕਾਨਾਂ ਸਾਰਾ ਕੁਛ ਬਾਹਰ ਹੋਣਗੀਆਂ। ਜਿੱਥੇ ਤੱਕ ਮੈਨੂੰ ਧਿਆਨ ਹੈ 300 ਸਾਲਾ ਖਾਲਸਾ ਪੰਥ ਦੀ ਸਥਾਪਨਾ ਤੋਂ ਦੌਰਾਨ ਬਾਦਲਾਂ ਨੇ ਵੀ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ ਤੇ ਸ਼ਰਾਬ ਦੇ ਠੇਕੇ ਕਹਿੰਦੇ ਜੀ ਅਨੰਦਪੁਰ ਸਾਹਿਬ ਦੀ ਹੱਦ ਤੋਂ ਬਾਹਰ ਰਹਿਣਗੇ। ਸਵਾਗਤੀ ਗੇਟ ਬਣਿਆ ਜੀ, ਜੇ ਤੁਸੀਂ ਦੇਖੋ ਅਨੰਦਪੁਰ ਸਾਹਿਬ ਆਉਂਦੇ ਹੋਇਆ ਤਾਂ ਐਨ ਸਵਾਗਤੀ ਗੇਟ ਦੇ ਮੂਹਰੇ ਪਹਿਲਾਂ ਠੇਕਾ ਸਵਾਗਤ ਕਰਦਾ ਜੀ, ਉਹ ਪਹਿਲਾਂ ਹੀ ਬਾਹਰ ਹੈ ਵੈਸੇ, ਹੈ ਨਾ, ਪਰ ਉੱਥੇ ਉਹ ਰੱਖਿਆ ਹੋਇਆ। ਤੇ ਹੁਣ ਤੁਸੀਂ ਕਹਿੰਦੇ ਹੋ ਜੀ ਇਹ ਦੁਕਾਨਾਂ, ਮਤਲਬ ਸਵਾਲ ਇਹ ਹੈ ਕਿ ਕੀ ਇਹ ਇਹਦੇ ਨਾਲ ਹੀ ਇਸੇ ਲਈ ਸੀਗਾ ਇਹ ਸੈਸ਼ਨ? ਸਿਰਫ ਇਹ ਸਾਰਾ ਤਾਮਝਾਮ ਸਿਰਫ ਇਹ ਕਰਨ ਲਈ ਸੀ ਕਿ ਇਹ ਕੰਮ ਫਿਰ ਚੰਡੀਗੜ੍ਹ ਬੈਠ ਕੇ ਨਹੀਂ ਹੋ ਸਕਦਾ ਸੀ? ਜੇ ਉੱਥੇ ਕਰਨਾ ਸੀ ਤਾਂ ਕੋਈ ਇਤਿਹਾਸਕ ਫੈਸਲਾ ਪੰਜਾਬ ਦੇ ਲਈ, ਪੰਜਾਬ ਵਾਸੀਆਂ ਲਈ ਕਿਉਂ ਨਹੀਂ ਲਿਆ ਗਿਆ? ਇਹ ਸਵਾਲ ਵੱਡਾ ਖੜਾ ਤੇ ਉਹਦਾ ਜਵਾਬ ਮੈਨੂੰ ਲੱਗਦਾ ਕਿਸੇ ਤਰ੍ਹਾਂ ਉੱਥੇ ਬੇਅਦਬੀ ਵਾਲਾ ਮਸਲਾ ਹੈ, ਤੁਸੀਂ ਵਾਅਦੇ ਕਰਦੇ ਰਹੇ ਹੋ ਧਰਨਿਆਂ 'ਚ ਜਾ ਕੇ, ਪ੍ਰਦਰਸ਼ਨਾਂ 'ਚ ਜਾ ਕੇ, ਤੁਸੀਂ ਉਹਦੇ ਉੱਤੇ ਵੀ ਗੱਲ ਕਰਦੇ ਨਜ਼ਰ ਨਹੀਂ ਆਏ। ਸੋ ਇਸ ਲਈ ਕੁੱਲ ਮਿਲਾ ਕੇ ਇਹਦੀ ਚਰਚਾ ਕਾਫੀ ਹੈ ਜੀ। ਕਈ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਜਿਸ ਤਰੀਕੇ ਨਾਲ ਕੀਤਾ ਕਮਾਲ ਹੈ ਜੀ, ਕੁਝ ਤਰ੍ਹਾਂ ਕਹਿ ਰਹੇ ਨੇ ਕਿ ਇਹ ਸਵਾਲ ਨੇ। ਉੱਥੇ ਅਮਰ ਅਰੋੜਾ ਨੇ ਇੱਕ ਪਹਿਲੂ ਫਿਰ ਦੁਹਰਾਇਆ, ਰਾਜਾ ਬੜਿੰਗ ਨੇ ਜਿਹੜਾ ਤਰਨ ਤਾਰਨ ਦੀ ਚੋਣ 'ਚ ਗੱਲ ਕੀਤੀ ਸੀ ਉਹ ਗੱਲ ਉੱਥੇ ਅਮਰ ਅਰੋੜਾ ਕਰ ਰਹੇ ਸੀ, ਕਹਿੰਦੇ ਜੀ ਨਾ ਹਿੰਦੂ ਰਾਸ਼ਟਰ ਬਣਨਾ ਨਾ ਖਾਲਿਸਤਾਨ ਬਣਨਾ, ਇਹ ਤਾਂ ਹਿੰਦੁਸਤਾਨ ਬਣਨਾ। ਸੋ ਮਤਲਬ ਉੱਥੇ ਨਾ ਕੋਈ ਏਜੰਡਾ ਹੈ, ਨਾ ਕੋਈ ਇਹ ਮਸਲਾ ਹੈ, ਹੈ ਨਾ। ਜੇ ਸੱਚਮੁੱਚ ਇਹਦੀ ਗੱਲ ਕਰਨੀ ਹੈ ਤਾਂ ਫਿਰ ਜੋ ਸਰਕਾਰ ਇੱਕ ਤਾਕਤ ਕਰ ਰਹੀ ਹੈ ਫਿਰ ਉਹਦੇ ਹਵਾਲੇ ਨਾਲ ਕਰ ਲਓ, ਜਿਹੜੀਆਂ ਅੱਜ ਘੱਟ ਗਿਣਤੀਆਂ ਨਿਸ਼ਾਨੇ 'ਤੇ ਲੈ ਰਹੀਆਂ ਉਹਦੇ ਹਵਾਲੇ ਨਾਲ ਕਰ ਲਓ, ਜੋ ਲੋਕਤੰਤਰ ਦੇ ਹਵਾਲੇ ਨਾਲ ਵੋਟਾਂ ਦੇ ਮਾਮਲੇ 'ਚ ਹੋ ਰਿਹਾ ਉਹਦੇ ਪਰ ਗੱਲ ਕਰ ਲਓ। ਬਹਿਸ ਕਿਸੇ ਗੱਲ 'ਤੇ ਨਹੀਂ ਹੋਈ, ਵਖਿਆਨ ਹੋਇਆ ਅਤੇ ਵਖਿਆਨ ਤੋਂ ਬਾਅਦ ਆਹ ਮਤਾ ਪਾਸ ਹੋਇਆ। ਹੁਣ ਇਤਿਹਾਸਕ ਸਥਾਨ ਦੇ ਉੱਤੇ ਮਤਲਬ ਕੀ ਇਹ ਕਹੀਏ ਕਿ ਆਪਾਂ ਤੁਸੀਂ ਤਾਮਝਾਮ ਐਡਾ ਬੜਾ ਕੀਤਾ, ਗੱਲਾਂ ਵੱਡੀਆਂ ਅਤੇ ਦਰਸ਼ਨ ਛੋਟੇ ਫਿਰ
ਜੀ। ਤੇ ਦੀਪਕ ਜੀ ਦੱਸਿਓ, ਚੰਡੀਗੜ੍ਹ ਦੇ ਸਰਕਾਰੀ ਸਕੂਲ 'ਚ ਲੱਗਦਾ ਰਿਹਾ ਵਿਧਾਨ ਸਭਾ ਦਾ ਸੈਸ਼ਨ, ਇਹਦਾ ਕੀ ਵੇਰਵਾ ਜੀ?
ਬਿਲਕੁਲ ਜੀ, ਅੱਜ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲੱਗਾ ਤਾਂ ਇਹਦੇ ਹਵਾਲੇ ਨਾਲ ਵੀ ਚਰਚਾ ਤੁਰਦੀ ਰਹੀ ਕਿ ਕੀ ਕਦੇ ਪਹਿਲਾਂ ਵੀ ਇੰਝ ਹੋਇਆ, ਕਦੇ ਇੱਦਾਂ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਜਾ ਕੇ, ਇਮਾਰਤ ਤੋਂ ਬਾਹਰ ਜਾ ਕੇ ਕਦੇ ਸੈਸ਼ਨ ਲੱਗਿਆ, ਇਹਦੀਆਂ ਚਰਚਾਵਾਂ ਕਾਫੀ ਹੋਈਆਂ। ਵੈਸੇ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਤਾਂ ਉਹ ਤੋਂ ਬਾਅਦ ਜਿਵੇਂ ਸ਼ਿਮਲਾ ਪੰਜਾਬ ਦੀ ਰਾਜਧਾਨੀ, ਲਾਹੌਰ ਤੋਂ ਬਾਅਦ ਬਣਦਾ ਵੱਡਾ ਖੇਤਰ ਸੀ ਸਾਰਾ ਪੰਜਾਬ, ਅਤੇ ਉਸ ਸਮੇਂ ਫਿਰ ਸ਼ਿਮਲੇ ਦੇ ਵਿੱਚ ਵੀ ਮਤਲਬ ਕਈ ਥਾਵਾਂ ਦੇ ਉੱਤੇ ਸੈਸ਼ਨ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ। ਫਿਰ ਚੰਡੀਗੜ੍ਹ ਉਸਰਿਆ, ਚੰਡੀਗੜ੍ਹ ਪਰ ਇਮਾਰਤ ਅਜੇ ਨਹੀਂ ਬਣੀ ਸੀ, ਹੈ ਨਾ, ਫਿਰ ਉੱਥੇ ਕਹਿੰਦੇ ਜੀ ਸਕੂਲ 'ਚ ਇਹ ਸੈਸ਼ਨ ਲੱਗਦਾ ਰਿਹਾ। ਆ ਮੇਰੇ ਮੂਹਰੇ ਪੂਰੀ ਰਿਪੋਰਟ ਪਈ ਹੈ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ, ਕਹਿੰਦੇ ਇੱਕ ਜ਼ਮਾਨਾ ਸੀ ਜਦੋਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਹੁੰਦਾ ਸੀ, ਮੌਜੂਦਾ ਵਿਧਾਨ ਸਭਾ ਦੀ ਉਸਾਰੀ ਤੋਂ ਪਹਿਲਾਂ ਅਤੇ ਮਗਰੋਂ ਵੀ, ਮਤਲਬ ਇੱਕ ਵਾਰ ਜਿਹੜੀ ਹੁਣ ਪੰਜਾਬ ਵਿਧਾਨ ਸਭਾ ਦੀ ਇਮਾਰਤ ਹੈ
ਜੀ
ਉਹਦੇ ਵਿੱਚ ਸੈਸ਼ਨ ਲੱਗ ਗਿਆ ਸੀ, ਉਹ ਤੋਂ ਬਾਅਦ ਵੀ ਇੱਕ ਵਾਰ ਸਰਕਾਰੀ ਸਕੂਲ 'ਚ ਲੱਗਿਆ, ਪਹਿਲਾਂ ਵੀ ਅਤੇ ਮਗਰੋਂ ਵੀ ਪੰਜਾਬ ਵਿਧਾਨ ਸਭਾ ਦਾ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੈਸ਼ਨ ਲੱਗਦਾ ਰਿਹਾ ਜੀ। 20 सितंबर 1961 ਤੋਂ 28 सितंबर 1961 ਤੱਕ ਚੰਡੀਗੜ੍ਹ ਦੇ ਸਰਕਾਰੀ ਸਕੂਲ ਸੈਸ਼ਨ ਚੱਲਿਆ ਤੇ ਜਦੋਂ ਕਿ ਉਸ ਤੋਂ ਬਾਅਦ ਮਤਲਬ ਕਿ ਉਹ ਸਮਾਂ ਵੀ ਆਇਆ ਜਦੋਂ ਫਿਰ ਇਮਾਰਤ ਬਣ ਗਈ ਉਹਦੇ ਵਿੱਚ ਲੱਗਿਆ। ਪਰ ਮਾਰਚ ਮਹੀਨੇ ਦਾ 1961 ਦੇ ਮਾਰਚ ਮਹੀਨੇ ਦਾ ਸੈਸ਼ਨ ਇਸ ਇਮਾਰਤ 'ਚ ਲੱਗ ਗਿਆ ਸੀ ਜਿਹੜਾ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ ਹੈ, ਪਰ ਸਤੰਬਰ ਵਾਲਾ ਫਿਰ ਉੱਥੇ ਲੱਗਿਆ ਤੇ ਉਸ ਤੋਂ ਬਾਅਦ ਫਿਰ ਹੁਣ ਤੱਕ ਹਮੇਸ਼ਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੀ ਹੁੰਦਾ ਰਿਹਾ। ਜਦੋਂ ਕਿ ਇਹ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਤਾਂ ਮਤਲਬ ਕਈ ਵਾਰ ਸੈਸ਼ਨ ਸ਼ਿਮਲੇ ਦੇ ਵਿੱਚ ਵੱਖ ਵੱਖ ਥਾਵਾਂ ਤੇ ਲੱਗੇ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ 30 ਸਤੰਬਰ 1961 ਤੋਂ ਬਾਅਦ ਮਤਲਬ ਕਿ ਲਗਭਗ ਜਿਹੜਾ ਇਹ ਸੈਸ਼ਨ ਹੋਇਆ ਸੀ ਉਹ ਤੋਂ ਬਾਅਦ ਜਿੰਨੇ ਵੀ ਸੈਸ਼ਨ ਹੋਏ ਉਹ ਪੰਜਾਬ ਵਿਧਾਨ ਸਭਾ ਦੀ ਇਮਾਰਤ 'ਚ ਹੋਏ ਪਿਛਲੇ ਤੱਕ, ਤੇ ਉਹ ਤੋਂ ਬਾਅਦ ਹੁਣ ਪਹਿਲੀ ਵਾਰ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉਸ ਇਮਾਰਤ ਤੋਂ ਬਾਹਰ ਜਾਂ ਉਸ ਚੰਡੀਗੜ੍ਹ ਤੋਂ ਬਾਅਦ ਜੇ ਕਿਤੇ ਲੱਗਿਆ ਤਾਂ ਸ਼੍ਰੀ ਅਨੰਦਪੁਰ ਸਾਹਿਬ ਲੱਗਿਆ। ਇਸ ਲਈ ਇਹ ਪੱਖ ਵੀ ਚਰਚਾ ਦੇ ਵਿੱਚ ਹੈ। ਤੇ ਜਦੋਂ ਮਤਲਬ ਇਹ ਵੰਡ ਹੁੰਦੀ ਹੈ ਤਾਂ ਉਸ ਸਮੇਂ ਮੇਰਾ ਖਿਆਲ 154 ਦੇ ਕਰੀਬ ਸੀਟਾਂ ਸੀਗੀਆਂ, ਜਦੋਂ ਫਿਰ 1966 'ਚ ਪੰਜਾਬ ਵੰਡ ਹੋ ਜਾਂਦਾ ਹੈ ਨਾ, ਫਿਰ ਉਹਦੇ ਹਵਾਲੇ ਨਾਲ ਸੀਟਾਂ ਘੱਟ ਕੇ 87 ਰਹਿ ਗਈਆਂ ਸੀ ਤੇ ਫਿਰ ਵੱਧ ਕੇ 104 ਵੀ ਹੋਈਆਂ ਤੇ ਅੱਜ 117 ਵਿਧਾਨ ਸਭਾ ਦੇ ਮੈਂਬਰ ਨੇ ਜੀ। ਸੋ ਠੀਕ ਹੈ, ਇਸ ਇਤਿਹਾਸ ਦੇ ਵਿੱਚ ਇੰਜ ਦਰਜ ਹੋਣ ਦੇ ਲਈ ਇਹ ਅੰਕੜੇ ਯਾਦਦਾਸਤਾਂ 'ਚ ਰਹਿਣਗੇ ਤੇ ਉਹਦੇ ਵਿੱਚ ਅੱਜ ਦਾ ਦਿਨ ਵੀ ਸ਼ਾਮਿਲ ਹੋ ਗਿਆ ਜੀ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੱਗਿਆ ਚੰਡੀਗੜ੍ਹ ਦੀ ਬਜਾਏ।
ਤੇ ਦੀਪਕ ਜੀ, ਫਿਰ ਚੰਡੀਗੜ੍ਹ 'ਚੋਂ ਪੰਜਾਬ ਬਾਹਰ ਕਰ ਦਿੱਤਾ ਗਿਆ, ਇਹ ਵੀ ਗੱਲ ਹੁਣ ਚੱਲਦੀ ਪਈ ਆ।
ਬਿਲਕੁਲ, ਇਹ ਪਿਛਲੇ ਵੀਕਐਂਡ ਦੇ ਦਰਮਿਆਨ ਜੋ ਚੀਜ਼ਾਂ ਸਾਹਮਣੇ ਆਈਆਂ ਉਹਨੇ ਕਾਫੀ ਫਿਕਰ ਪਾਇਆ ਇਸ ਗੱਲ ਨੂੰ ਲੈ ਕੇ। ਲੰਘੇ ਸ਼ਨੀ ਐਤਵਾਰ ਦੇ ਦਰਮਿਆਨ ਇਹ ਪਹਿਲੂ ਆਇਆ ਕਿ ਪੰਜਾਬ ਨੂੰ ਚੰਡੀਗੜ੍ਹ ਤੋਂ ਲਗਭਗ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ। ਔਰ ਵਿਜੇ ਜੀ ਆਪਣੇ ਸਰੋਤਿਆਂ ਨੂੰ ਇਹ ਚੰਗੀ ਤਰ੍ਹਾਂ ਯਾਦ ਹੋਵੇਗਾ, ਜਦੋਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਆ ਰਿਹਾ ਸੀ ਆਪਾਂ ਉਹਦੇ ਨਾਲ ਹੀ ਗੱਲ ਕਰ ਰਹੇ ਸੀ ਕਿ ਜੇ ਇੱਥੇ ਕਿਤੇ ਨੱਕਾ ਨਹੀਂ ਲੱਗਦਾ ਤਾਂ ਲਗਾਤਾਰ ਗੱਲ ਉੱਧਰ ਨੂੰ ਜਾ ਰਹੀ ਹੈ। ਉਹਨੂੰ ਮਨਸ਼ਾ ਸਪਸ਼ਟ ਹੋ ਗਈ ਕਿ ਇਹਨਾਂ ਨੇ ਤੈਅ ਕੀਤਾ ਕਿ ਅਸੀਂ ਜੀ ਬਕਾਇਦਾ ਤੌਰ ਦੇ ਉੱਤੇ ਸੋਧ ਕਰਨ ਜਾ ਰਹੇ ਹਾਂ। ਜਿਹੜਾ ਹੁਣ ਸਰਦ ਰੁੱਤ ਇਜਲਾਸ ਆ ਰਿਹਾ ਨਾ
ਜੀ,
ਉਹਦੇ ਵਿੱਚ ਮਤਲਬ ਪੰਜਾਬ ਦੇ ਹੱਕ ਤੇ ਸਿੱਧਾ ਇੱਕ ਡਾਕਾ ਸੀ। ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਜਿਹੜਾ ਪ੍ਰਸ਼ਾਸਕ ਦਾ ਅਹੁਦਾ ਹੈ ਉਹਨੂੰ ਖਤਮ ਕਰਕੇ ਉਪ ਰਾਜਪਾਲ ਤੈਨਾਤ ਕਰਨ, ਮਤਲਬ ਉਪ ਰਾਜਪਾਲ ਦਾ ਮਤਲਬ ਪੂਰਨ ਤੌਰ ਦੇ ਉੱਤੇ ਜਿਹੜੇ ਬਾਕੀ ਡਿਊਟੀ ਨੇ ਜਿਵੇਂ ਉਹਨਾਂ ਡਿਊਟੀਆਂ ਵਾਂਗ ਇਹਨੂੰ ਦਰਜਾ ਦੇਣਾ। ਇਹਦੀ ਸੰਵਿਧਾਨਕ ਸੋਧ ਲਿਆਉਣੀ ਸੀ, ਉਹ ਬਿੱਲ ਲਿਆਉਣਾ ਸੀ ਇਸ ਵਾਰ, ਉਹ ਬਕਾਇਦਾ ਲਿਸਟਿੰਗ ਸੀ ਬਿੱਲ ਜਿਹੜਾ ਸਰਦ ਰੁੱਤ ਇਜਲਾਸ ਹੈ ਸਾਡਾ ਜਿਹੜਾ ਹੁਣ 1 ਦਸੰਬਰ ਤੋਂ ਸ਼ੁਰੂ ਹੋਣਾ ਹੈ, ਉਹਦੇ ਵਿੱਚ ਜਿਹੜੀ ਬਿੱਲ ਪੇਸ਼ ਕੀਤੀ ਜਾਣੀ ਉਹਦੀ ਜਿਹੜੀ ਲਿਸਟ ਸੀ ਉਹਦੇ ਵਿੱਚ ਇਹ ਬਿੱਲ ਵੀ ਲਿਸਟਿੰਗ ਸੀਗਾ ਕਿ ਇਸ ਨੂੰ ਪੇਸ਼ ਕਰਨਾ, ਰਾਸ਼ਟਰਪਤੀ ਹੱਥ ਪੂਰਾ ਕੰਟਰੋਲ ਚਲੇ ਜਾਏਗਾ ਤੇ ਉਪ ਰਾਜਪਾਲ ਦੀ ਇੱਥੇ ਨਿਯੁਕਤੀ ਹੋ ਜਾਏਗੀ। ਮਤਲਬ ਪੰਜਾਬ ਇੱਕ ਤਰ੍ਹਾਂ ਨਾਲ ਹੁਣ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ ਨਾ
ਜੀ,
ਫਿਰ ਤੁਸੀਂ ਉਹ ਵੀ ਖਤਮ ਕਰ ਦੇਣਾ। ਪਹਿਲਾਂ ਡੀਸੀ ਤੇ ਐਸਐਸਪੀ ਸਭ ਤੋਂ ਵੱਡੇ ਅਹੁਦੇ ਸੀ ਤੇ ਐਸਐਸਪੀ ਹਮੇਸ਼ਾ ਪੰਜਾਬ ਦਾ ਲੱਗਦਾ ਸੀ ਤੇ ਹੁਣ ਤੁਸੀਂ ਐਸਐਸਪੀ ਦਾ ਪੰਜਾਬ ਦਾ, ਪਰ ਉਹਦੇ ਉੱਤੇ ਸਾਰੇ ਅਹੁਦੇ ਤੁਸੀਂ ਬਾਹਰੋਂ ਲਿਆ ਕੇ ਲਾ ਲਏ ਆਪਣੇ
ਜੀ।
ਫਿਰ ਤੁਸੀਂ ਕਿ ਮਤਲਬ ਕਿ ਇੱਥੇ ਦੇ ਜਿਹੜਾ ਕੈਡਰ ਹੈ ਜਿੰਨਾ ਚੰਡੀਗੜ੍ਹ ਦਾ ਉਹਨਾਂ ਸਾਰਿਆਂ ਨੂੰ ਤੁਸੀਂ ਕੇਂਦਰੀ ਉਹਦੇ ਵਿੱਚ ਲੈ ਗਏ ਮੁਲਾਜ਼ਮਾਂ ਨੂੰ ਸਾਰਿਆਂ ਨੂੰ, ਤੇ ਫਿਰ ਉਹ ਤੋਂ ਬਾਅਦ ਤੁਸੀਂ ਬਕਾਇਦਾ ਤੌਰ ਤੇ 60-40 ਵਾਲੀ ਜਿਹੜੀ ਰੇਸ਼ੋ ਸੀ ਉਸ ਨੂੰ ਖਾਰਜ ਕਰਤਾ ਤੇ ਪਰ ਲੰਘੇ ਵੀਕਐਂਡ ਦੇ ਵਿੱਚ ਇਹਨਾਂ ਨੇ ਬਕਾਇਦਾ ਤੌਰ ਤੇ ਗੱਲ ਲਿਆਂਦੀ ਕਿ ਕੇਂਦਰ ਵੱਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਵਿੱਚ ਸੰਵਿਧਾਨਕ ਸੋਧ ਬਿੱਲ ਸੂਚੀਬੱਧ ਕਰ ਲਿਆ, ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 240 ਵਿੱਚ ਸ਼ਾਮਲ ਕੀਤਾ ਜਾਏਗਾ, ਪੰਜਾਬ ਯੂਨੀਵਰਸਿਟੀ ਤੇ ਦਰਿਆਈ ਪਾਣੀਆਂ ਨੂੰ ਖੋਣ ਦੇ ਮਾਮਲੇ ਦੇ ਉੱਤੇ ਪਹਿਲਾਂ ਹੀ ਜੰਗ ਚੱਲ ਰਹੀ ਆ ਕਿ ਸਾਡੇ ਤੇ ਡਾਕਾ ਵੱਜ ਰਿਹਾ ਤੇ ਹੁਣ ਇਹ ਫੈਸਲਾ ਲੈ ਲਿਆ। ਜਦੋਂ ਇਹਦੀ ਆਵਾਜ਼ ਉੱਠੀ ਰੋਸ ਪਨਪਿਆ, ਮੁੱਦਾ ਬਣਿਆ ਤੇ ਲਓ ਜੀ ਫਿਰ ਦੂਏ ਦਿਨ ਮੋੜਵਾਂ ਬਿਆਨ ਆਉਂਦਾ ਕਿ ਜੀ ਪੰਜਾਬ ਦੇ ਰੋਹ ਦੇ ਅੱਗੇ ਕੇਂਦਰ ਪਿੱਛੇ ਹਟ ਗਿਆ
ਜੀ।
ਕਹਿੰਦੇ ਜੀ ਸਰਦ ਰੁੱਤ ਸੈਸ਼ਨ ਚ ਬਿੱਲ ਪੇਸ਼ ਕਰਨ ਦਾ ਕੋਈ ਨਹੀਂ, ਇਹ ਗ੍ਰਹਿ ਮੰਤਰਾਲੇ ਨੇ ਸੂਚਿਤ ਕਰਤਾ। ਵੀ ਜੇ ਹੁਣ ਇੱਥੇ ਜਿਹੜਾ ਪਹਿਲੂ ਸਮਝਣ ਵਾਲਾ
ਜੀ
ਕਿ ਗ੍ਰਹਿ ਮੰਤਰਾਲਾ ਇਹ ਮੈਸੇਜ ਦੇ ਰਿਹਾ ਕਿ ਜਿਹੜਾ ਸਰਦ ਰੁੱਤ ਇਜਲਾਸ ਅਸੀਂ ਕਰਨ ਜਾ ਰਹੇ ਹਾਂ, ਸੈਸ਼ਨ ਹੋਣ ਜਾ ਰਿਹਾ, ਉਹਦੇ ਵਿੱਚ ਇਹ ਬਿੱਲ ਪੇਸ਼ ਨਹੀਂ ਕਰਾਂਗੇ। ਮਤਲਬ ਪਹਿਲਾਂ ਤੁਸੀਂ ਲਿਸਟਿੰਗ ਕਰ ਲਿਆ
ਜੀ,
ਨਾ ਸਲਾਹ ਮਸ਼ਵਰਾ ਕੀਤਾ ਨਾ ਪੰਜਾਬ ਨਾਲ, ਨਾ ਹਰਿਆਣੇ ਨਾਲ, ਨਾ ਚੰਡੀਗੜ੍ਹ ਦੇ ਹਵਾਲੇ ਨਾਲ, ਨਾ ਰਾਜਪਾਲ ਨਾਲ, ਨਾ ਮੁੱਖ ਮੰਤਰੀ ਨਾਲ, ਨਾ ਜਨਤਾ ਦਾ ਕੋਈ ਸਰਵੇ ਕਰਾਇਆ ਤੇ ਤੁਸੀਂ ਫੈਸਲਾ ਕਰ ਲਿਆ। ਪਰ ਹੁਣ ਤੁਸੀਂ ਕਹਿੰਦੇ ਹੋ ਜੀ ਅਸੀਂ ਇਸ ਬਿੱਲ ਨੂੰ ਇਸ ਇਜਲਾਸ 'ਚ ਨਹੀਂ ਲਿਆ ਰਹੇ, ਫਿਰ ਇਹਦਾ ਕੀ ਮਤਲਬ ਹੈ ਜੀ?
ਜੀ
ਤੇ ਸਾਡੇ ਲੀਡਰਾਂ ਨੇ ਬਿਆਨ ਦੇਣੇ ਸ਼ੁਰੂ ਕਰਤੇ, ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਗਿਆ, ਚਲੋ ਜੀ ਸਮਾਂ ਰਹਿੰਦਾ ਦਰੁਸਤ ਹੋ ਗਿਆ ਜੀ, ਨਹੀਂ ਹੋ ਰਿਹਾ ਜੀ ਫਿਲਹਾਲ ਜੀ, ਢਲ ਗਿਆ ਜੀ। ਦੂਜੀਆਂ ਧਿਰਾਂ ਦੇ ਲੀਡਰਾਂ ਨੇ ਕਹਿ ਲਿਆ ਯੂ ਟਰਨ, ਵਿਜੇ ਜੀ ਕਿੱਦਾਂ ਯੂ ਟਰਨ ਕਹਿ ਦਈਏ ਇਹਨੂੰ
ਜੀ?
ਫਿਲਹਾਲ ਚੰਡੀਗੜ੍ਹ ਨਾਲ ਸੰਬੰਧਿਤ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਗ੍ਰਹਿ ਮੰਤਰਾਲਾ, ਫਿਲਹਾਲ ਨਹੀਂ। ਫਿਲਹਾਲ ਦੇ ਮਾਇਨੇ ਕੀ ਨੇ? ਇਹਦਾ ਮਤਲਬ ਅਸੀਂ ਕਦੇ ਵੀ ਲਿਆ ਸਕਦੇ ਹਾਂ। ਜਿਵੇਂ ਉੱਥੇ ਆਇਆ ਸੀ ਨਾ ਪਹਿਲਾਂ ਨੋਟੀਫਿਕੇਸ਼ਨ ਕਿ ਅਸੀਂ ਵਾਪਸ ਲੈ ਲਿਆ ਜੀ, ਫਿਰ ਆ ਗਿਆ ਕਿ ਜਿਹੜੀ ਮਰਜ਼ੀ ਤਰੀਕ ਨੂੰ ਦੁਬਾਰਾ ਪੇਸ਼ ਕਰ ਲਾਂਗੇ ਮਤਲਬ। ਤੇ ਇਹਦਾ ਮਤਲਬ ਇੱਥੇ ਵੀ ਉਹੀ ਹੈ ਕਿ ਹਲੇ ਨਹੀਂ ਲਿਆ ਰਹੇ, ਅੱਜ ਨਹੀਂ ਤਾਂ ਕੱਲ੍ਹ ਨੂੰ ਲਿਆਵਾਂਗੇ। ਮਤਲਬ ਕੇਂਦਰੀਕਰਨ ਤਾਂ ਅਸੀਂ ਕਰਨਾ ਹੀ ਕਰਨਾ।
ਜੀ
ਹੁਣ ਇੱਥੇ ਇੱਕ ਹਵਾਲਾ ਆ ਰਿਹਾ ਸੀਗਾ, ਕਹਿੰਦੇ ਕਿ ਗ੍ਰਹਿ ਮੰਤਰਾਲੇ ਨੇ ਜੋ ਇਹ ਫੈਸਲਾ ਕੀਤਾ ਹੈ ਉਹਦੇ ਵਿੱਚ ਇੱਕ ਤਰਕ ਦਿੱਤਾ ਜਾ ਰਿਹਾ ਕਿ ਵੀ ਚੰਡੀਗੜ੍ਹ ਨੂੰ ਪਾਰਟੀ ਬਣਾ ਕੇ ਫੈਸਲਾ ਕਰਾਂਗੇ। ਮਤਲਬ ਜੇ ਕੱਲ ਨੂੰ ਪੁੱਛਣਾ ਪਿਆ ਚੰਡੀਗੜ੍ਹ ਦੇ ਲੋਕਾਂ ਨੂੰ ਪੁੱਛਾਂਗੇ। ਹੁਣ ਚੰਡੀਗੜ੍ਹ ਦੇ ਵਿੱਚ ਪਹਿਲੂ ਆਉਣਾ ਜੀ ਕਿ ਪੰਜਾਬੀ ਤਾਂ ਘੱਟ ਗਿਣਤੀ ਨੇ
ਜੀ,
ਜੇ ਪੰਜਾਬੀ ਇੱਥੇ 20-25% ਨੇ ਤੇ ਬਾਕੀ ਤੁਸੀਂ ਕਹਿੰਦੇ ਹੋ 75-80% ਹੋਰ ਲੋਕ ਨੇ, ਉਹਨਾਂ ਸਾਰਿਆਂ ਨੂੰ ਹਿੰਦੀ ਭਾਸ਼ੀ ਪਾਓਗੇ ਜੀ? ਫਿਰ ਮਤਲਬ ਤੁਸੀਂ ਉਹਨਾਂ ਨੂੰ ਹਿੰਦੀ ਵਾਲੇ ਕਟੋਰੇ ਚ ਪਾਉਣਾ ਚਾਹੁੰਦੇ ਹੋ? ਕੋਈ ਇੱਥੋਂ ਗੁਜਰਾਤ ਤੋਂ ਆਇਆ ਵਾ, ਕੋਈ ਇੱਥੋਂ ਮਹਾਰਾਸ਼ਟਰ ਤੋਂ ਆਇਆ ਵਾ, ਕੋਈ ਯੂਪੀ ਬਿਹਾਰ ਦਾ ਹੈ, ਕੋਈ ਹਿਮਾਚਲ ਦਾ ਹੈ, ਕੋਈ ਰਾਜਸਥਾਨ ਦਾ ਹੈ, ਫਿਰ ਉਹਨਾਂ ਨੂੰ ਉਹਨਾਂ ਸੂਬਿਆਂ ਦੇ ਕੈਟਾਗਰੀ ਚ ਪਾ ਕੇ ਉਹਨਾਂ ਦੀ ਭਾਸ਼ਾ ਦੇ ਹਿਸਾਬ ਨਾਲ ਦੇਖ ਲਓ ਗਿਣਤੀ ਕਰਕੇ, ਫਿਰ ਲੱਗ ਜੂ ਪਤਾ। ਪਰ ਨਹੀਂ, ਤੁਸੀਂ ਉਹਨਾਂ ਨੂੰ ਇੱਕ ਕੈਟਾਗਰੀ ਚ ਗਿਣਨਾ ਚਾਹੁੰਦੇ ਹੋ। ਚਲੋ ਮੈਂ ਕਹਿੰਦਾ ਜੀ ਇਸ ਫਾਰਮੂਲੇ ਤੇ ਵੀ ਆਉਣਾ, ਤਾਂ ਵੀ ਮੇਰਾ ਸਵਾਲ ਹੈ ਵਿਜੇ ਜੀ, ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ
ਜੀ,
ਮੁੰਬਈ ਦੇ ਵਿੱਚ ਮਰਾਠਿਆਂ ਦੀ ਗਿਣਤੀ 20-25% ਹੈ, ਤੇ ਹੁਣ ਉੱਥੋਂ ਕਹਿ ਦੋਗੇ ਜੀ ਉਹਨੂੰ ਯੂਟੀ ਬਣਾਉਣਾ? ਉੱਥੇ ਕਰ ਸਕਦੇ ਹੋ ਕਿ ਜੀ ਉੱਥੇ ਯੂਪੀ ਬਿਹਾਰ ਵਾਲੇ ਵੱਧ ਬੈਠੇ ਨੇ ਜੀ, ਹੋਰ ਸੂਬਿਆਂ ਵਾਲੇ ਵੱਧ ਬੈਠੇ ਨੇ, ਉੱਥੇ ਤਾਂ ਗਿਣਤੀ ਬਾਹਰਲਿਆਂ ਦੀ ਵੱਧ ਹੈ, ਫਿਰ ਉੱਥੇ ਕਿਉਂ ਨੀ ਬਦਲਣ ਬਾਰੇ ਸੋਚਦੇ? ਉੱਥੇ ਤੁਸੀਂ ਹਿੰਦੀ ਤੀਜੀ ਭਾਸ਼ਾ ਵਜੋਂ ਲੈ ਕੇ ਗਏ ਸੀ, ਸਰਕਾਰ ਤੁਹਾਡੀ ਸੀ, ਸਾਰਾ ਕੁਛ ਸੀ, ਤਾਂ ਨੀ ਤੁਸੀਂ ਲਾਗੂ ਕਰ ਸਕਦੇ? ਤੁਸੀਂ ਫੈਸਲਾ ਵਾਪਸ ਲਿਆ
ਜੀ।
ਪੰਜਾਬ ਜਦੋਂ ਸਵਾਲ ਕਰ ਲਵੇ ਫਿਰ ਜਦੇ ਸਾਡੇ ਤੇ ਟੈਗ ਲੱਗ ਜਾਂਦੇ ਆ ਜੀ, ਚੀਨੀ ਪਾਕਿਸਤਾਨੀ ਪਤਾ ਨੀ ਕੀ ਕੀ। ਫਿਰ ਜੇ ਤੁਸੀਂ ਉੱਥੇ ਨੀ ਕਰ ਸਕਦੇ ਫਿਰ ਉਰੇ ਕਿਵੇਂ? ਸਵਾਲ ਗਿਣਤੀ ਦਾ ਨਹੀਂ, ਸਵਾਲ ਇਹ ਵਿਰਸਾ ਕਿਹਦਾ, ਇਹ ਸਥਾਨ ਕਿਹਦਾ, ਕਿਹਦੇ ਨਾਂ ਤੇ ਚੰਡੀਗੜ੍ਹ ਉਸਰਿਆ, ਕਿਹਦੇ ਪਿੰਡ ਉਜਾੜੇ, ਕਿਹਦੇ ਪਿੰਡ ਖੇਤ ਖੋਏ, ਕਿਹਦੇ ਖਲਿਆਣ ਖੋਏ, ਕੋਡੀਆਂ ਦੇ ਪਾ ਕਿਹੜੇ ਲੋਕ ਉਜਾੜੇ, ਤੇ ਉਹ ਰਾਜਧਾਨੀ ਕਿਹਦੇ ਨਾਂ ਤੇ ਉਸਰੀ, ਕਿਹਦੇ ਲਈ ਉਸਰੀ। ਤੇ ਇਹ ਇਸ ਲਈ ਮਤਲਬ ਕਿ ਇਹ ਹੁਣ ਸਵਾਲ ਪੰਜਾਬ ਦੀ ਭਾਜਪਾ ਮੂਹਰੇ ਖੜਾ
ਜੀ
ਕਿ ਅਜੇ ਤਾਂ ਭਰਾਵਾ ਤੁਹਾਡੀ ਸਰਕਾਰ ਬਣੀ ਨੀ ਪੰਜਾਬ ਚ, ਤੇ ਹੁਣੇ ਜਿਹੋ ਜਿਹੇ ਹਮਲੇ ਹੋ ਰਹੇ ਨੇ ਲਗਾਤਾਰ, ਡੈਮ ਤੋਂ ਲੈ ਕੇ ਪਾਣੀਆਂ ਤੋਂ ਲੈ ਕੇ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਤੱਕ ਆ ਗਏ। ਤੇ ਪਹਿਲਾਂ ਹੀ ਆਪਾਂ ਗੱਲ ਕਰਦੇ ਹਾਂ ਕਿ 50 ਕਿਲੋਮੀਟਰ ਦੇ ਹਵਾਲੇ ਨਾਲ ਅੱਧਾ ਪੰਜਾਬ ਤੁਸੀਂ ਕੰਟਰੋਲ ਚ ਕੀਤਾ ਹੋਇਆ, ਤੇ ਮੁੱਖ ਮੰਤਰੀ ਤੋਂ ਲੈ ਕੇ ਸਰਕਾਰ ਤੁਹਾਡੇ ਮੂਹਰੇ ਗੋਡੇ ਟੇਕਦੀ ਹੈ, ਇਹ ਉਹਨਾਂ ਦੀ ਨਲਾਇਕੀ ਤੇ ਚੁੱਪੀ ਦਾ ਨਤੀਜਾ। ਮੈਂ ਤਾਂ ਹੀ ਕਹਿ ਰਿਹਾ ਕਿ ਅੱਜ ਦੇ ਇਜਲਾਸ ਦੇ ਵਿੱਚ ਇਹ ਚਰਚਾ ਜ਼ਰੂਰੀ ਸੀ
ਜੀ,
ਕਰਦੇ ਗੁਰੂ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਕਰਦੇ ਕਿ ਅਸੀਂ ਕੁਰਬਾਨੀ ਵਾਲੇ ਫਲਸਫੇ ਚੋਂ ਅਸੀਂ ਤੁਰਦੇ ਹਾਂ ਜੀ ਦਿੱਲੀ ਕੰਨੀ ਨੂੰ, ਚਲੋ ਅਸੀਂ ਵੀ ਚੱਲਦੇ ਹਾਂ ਅਸੀਸਗੰਜ ਕੰਨੀ ਨੂੰ, ਬੈਠਦੇ ਹਾਂ ਉੱਥੇ ਜਾ ਕੇ। ਸੋ ਨਹੀਂ, ਸੋ ਇਸ ਲਈ ਇਹਦੇ ਉੱਤੇ ਪੰਜਾਬ ਦੀ ਬੀਜੇਪੀ ਨੂੰ ਵੀ ਸੋਚਣ ਦੀ ਲੋੜ ਹੈ ਤੇ ਬਾਕੀ ਰਾਜਨੀਤਿਕ ਜਮਾਤ ਨੂੰ ਵੀ। ਅਫਸੋਸ ਇਸ ਗੱਲ ਦਾ ਕਿ ਅੱਜ ਕੋਰ ਕਮੇਟੀ ਦੀ ਬੈਠਕ ਕੀਤੀ ਅਕਾਲੀ ਦਲ ਨੇ, ਉਹਨੇ ਵੀ ਮਤੇ ਪਾਏ, ਵਿਰੋਧੀ ਧਿਰ ਕਾਂਗਰਸ ਨੇ ਵੀ ਸਿਰਫ ਬਿਆਨ ਦਿੱਤਾ ਤੇ ਬਾਕੀਆਂ ਦੇ ਵੀ ਸਿਰਫ ਬਿਆਨ ਨੇ ਜੀ। ਹੈ ਪੋਸਟ ਪਾਉਣੀ, ਬਿਆਨ ਦੇਣਾ, ਮਤਾ ਲਿਆਉਣਾ, ਇਹੀ ਲੜਾਈ ਹੈ ਧਰਾਤਲ ਦੀ। ਰਾਜਨੀਤਿਕ ਲੜਾਈ ਲੜਨ ਲਈ ਸੱਤਾਧਾਰੀ ਧਿਰ ਤੋਂ ਲੈ ਕੇ ਕੋਈ ਧਿਰ ਤਿਆਰ ਨਹੀਂ, ਤੇ ਫਿਰ ਫਿਲਹਾਲ ਕਿਸੇ ਵੀ ਦਿਨ ਹਕੀਕਤ ਚ ਬਦਲ ਜੂਗਾ। ਤੇ ਚੰਡੀਗੜ੍ਹ ਪੰਜਾਬ ਦੇ ਹੱਥੋਂ ਅੱਜ ਗਿਆ ਤੇ ਕੱਲ ਗਿਆ ਪੱਕਾ ਜੀ।
ਤੇ ਦੀਪਕ ਜੀ ਦੱਸਿਓ, ਬਠਿੰਡਾ ਅਦਾਲਤ ਵੱਲੋਂ ਕੰਗਣਾ ਰਣੌਤ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ, ਇਹਦੇ ਬਾਰੇ ਕੀ ਅਪਡੇਟ ਹੈ ਜੀ?
ਲਗਾਤਾਰ ਕੰਗਣਾ ਰਣੌਤ ਵਾਲਾ ਮਾਮਲਾ ਆਪਾਂ ਇੱਥੇ ਬਚਦੇ ਰਹੇ ਹਾਂ। ਜਦੋਂ ਉਹਨੇ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਬੀਬੀ ਮਿੰਦਰ ਕੌਰ ਦੇ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਸੀ ਤੇ ਅੱਜ ਉਹਦੇ ਪਰ ਸੁਣਵਾਈ ਸੀਗੀ, ਤੇ ਸੁਣਵਾਈ ਦੇ ਦੌਰਾਨ ਫਿਰ ਤੈਅ ਕੀਤਾ ਕੋਰਟ ਨੇ ਕਿ ਇੱਕ ਤਰ੍ਹਾਂ ਨਾਲ ਝਟਕਾ ਦਿੱਤਾ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਨੂੰ, ਮਾਨਣੇ ਦੇ ਕੇਸ ਦੇ ਵਿੱਚ ਚਾਰਜ ਫਰੇਮ ਕਰਤੇ ਤੇ ਹੁਣ ਬਹਿਸ ਸ਼ੁਰੂ ਹੋ ਜੂਗੀ। ਤੇ ਉਸਨੇ ਨਿੱਜੀ ਤੌਰ ਤੇ ਪੇਸ਼ ਹੋਣ ਦੀ ਛੂਟ ਵੀ ਮੰਗੀ ਸੀ ਪਰ ਦੂਜੀ ਧਿਰ ਦੇ ਵਕੀਲਾਂ ਨੇ ਉਹਦਾ ਵਿਰੋਧ ਕੀਤਾ ਜਿਹਦੇ ਕਾਰਨ ਉਹਦੇ ਪਰ ਵੀ ਫੈਸਲਾ ਨਹੀਂ ਹੋਇਆ। ਸੋ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਹੈ ਜੀ ਕੰਗਣਾ ਰਣੌਤ, ਤੇ ਉਹ ਐਕਟਰ ਵੀ ਹੈ ਤੇ ਬਠਿੰਡਾ ਦੀ ਕੋਰਟ ਦੇ ਵਿੱਚ ਅੱਜ ਆਪ ਪੇਸ਼ ਤਾਂ ਨਹੀਂ ਹੋਈ ਪਰ ਉਹਦੇ ਲਈ ਇਹ ਝਟਕਾ ਸੀਗਾ ਕਿ ਮਾਨਹਾਨੀ ਕੇਸ ਦੇ ਵਿੱਚ ਖਿਲਾਫ਼ ਉਹਦੇ ਚਾਰਜ ਫਰੇਮ ਹੋ ਗਏ ਨੇ ਤੇ ਹੁਣ ਇਸ ਤੋਂ ਬਾਅਦ ਕੇਸ ਅੱਗੇ ਵਧੇਗਾ ਤੇ ਬਹਿਸ ਜਾਰੀ ਹੋਏਗੀ। ਜਿਹੜੇ ਬੀਬੀ ਦੇ ਵਕੀਲ ਨੇ ਮਹਿਲਾ ਕਿਸਾਨ ਬੀਬੀ ਦੇ, ਉਹ ਐਡਵੋਕੇਟ ਰਘਵੀਰ ਸਿੰਘ, ਉਹਨਾਂ ਨੇ ਦੱਸਿਆ ਕਿ ਆਈ ਪੀ ਸੀ ਦੀ ਧਾਰਾ 499-500 ਦੇ ਤਹਿਤ ਚਾਰਜ ਫਰੇਮ ਕਰ ਲਏ ਗਏ ਨੇ, ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਹੁਣ ਕੇਸ ਮਤਲਬ ਕਿ ਇਹਦੇ ਵਿੱਚ ਅਗਾਂਹ ਵਧੇਗਾ। ਪਰ ਦੂਸਰੇ ਪਾਸੇ ਉਹ ਐਡਵਾਂਸ ਛੂਟ ਚਾਹੁੰਦੀ ਸੀ ਜਿਹੜੀ ਛੂਟ ਉਹਨੂੰ ਨਹੀਂ ਮਿਲੀ, ਸੋ ਅਗਲੀ ਤਰੀਕ ਦੇ ਉੱਤੇ ਫਿਰ ਉਹਨੂੰ ਹੋ ਸਕਦਾ ਨਿੱਜੀ ਤੌਰ 'ਤੇ ਪੇਸ਼ ਵੀ ਹੋਣਾ ਪੈ ਜਾਵੇ। ਸੋ ਮੁਸ਼ਕਿਲਾਂ ਕੰਗਣਾ ਦੀਆਂ ਤਾਂ ਵੱਧ ਗਈਆਂ ਜੀ।
ਦੀਪਕ ਜੀ, ਇਸ ਸਾਲ ਕਈ ਵੱਡੀਆਂ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਆ ਗਈਆਂ ਨੇ, ਖਾਸ ਤੌਰ 'ਤੇ ਜੇ ਬਾਲੀਵੁੱਡ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਪੰਕਜ ਧੀਰ, ਅਸਰਾਨੀ, ਸਤੀਸ਼ ਕੌਸ਼ਿਕ, ਇਹ ਪਿਛਲੇ ਕੁਝ ਦਿਨਾਂ ਦੇ ਅੰਦਰ ਹੀ ਇਹਨਾਂ ਨੇ ਸੰਸਾਰ ਫਾਨੀ ਸੰਸਾਰ ਨੂੰ ਅਲਵਿਦਾ ਆਖੀ ਆ। ਇਸ ਦੇ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ, ਲੈਜੈਂਡਰੀ ਅਦਾਕਾਰ ਧਰਮ ਸਿੰਘ ਦਿਓਲ ਉਰਫ ਧਰਮਿੰਦਰ ਦਾ।
ਪੰਜਾਬ ਦੇ ਵਿੱਚ ਵੀ ਜਿਵੇਂ ਜਸਵਿੰਦਰ ਭੱਲਾ ਹੋਰੀ, ਫਿਰ ਸਿੰਗਰ ਹੈ ਨਾ ਰਾਜਵੀਰ ਜਵੰਦਾ ਹੋਰੀ, ਅਤੇ ਇਸ ਤਰ੍ਹਾਂ ਲਗਾਤਾਰ ਕੁਛ ਨਾ ਕੁਛ ਹਲਚਲ ਹੁੰਦੀ ਰਹੀ ਹੈ। ਪਰ ਧਰਮਿੰਦਰ ਦੋਵੇਂ ਪਾਸਿਓਂ ਤੁਸੀਂ ਗਿਣ ਸਕਦੇ ਹੋ ਇਸ ਨੂੰ, ਬਾਲੀਵੁੱਡ ਵੀ ਅਤੇ ਬਾਲੀਵੁੱਡ ਵੀ ਮਤਲਬ ਪੰਜਾਬੀ ਕਲਾਕਾਰ ਵਜੋਂ ਵੀ, ਪੰਜਾਬ ਦੇ ਪੁੱਤ ਵਜੋਂ ਵੀ ਜਾਣਿਆ ਜਾਂਦਾ ਰਿਹਾ। ਪੰਜਾਬ ਦੇ ਵਿੱਚ ਦਾਦਕੇ ਨਾਨਕੇ ਪਿੰਡ ਸਾਰਾ ਕੁਛ ਪੰਜਾਬ ਦਾ, ਇੱਥੋਂ ਉੱਠ ਕੇ ਮੁੰਬਈ ਗਏ ਅਤੇ ਉਸ ਸਮੇਂ ਜਦੋਂ ਮਤਲਬ ਕਿ ਇਹ ਇੰਨਾ ਪਹੁੰਚ ਅਪਰੋਚ ਆਸਾਨ ਨਹੀਂ ਸੀ, ਨਾ ਸਿਸਟਮ ਸੀ, ਨਾ ਕੋਈ ਤੁਹਾਡੇ ਕੋਲ ਅਜਿਹੇ ਕੋਈ ਸੋਸ਼ਲ ਮੀਡੀਆ ਦੀਆਂ ਪ੍ਰੋਫਾਈਲਾਂ ਸੀਗੀਆਂ, ਨਾ ਕੁਛ ਸੀ। ਉਸ ਸਮੇਂ ਆਪਣੇ ਦਮ ਦੇ ਉੱਤੇ ਜਾ ਕੇ ਉਹ ਉਸ ਨਗਰੀ 'ਚ, ਮਹਾਂਨਗਰੀ ਜਿਹਨੂੰ ਕਹਿੰਦੇ ਨੇ, ਉੱਥੇ ਥਾਂ ਬਣਾਉਣੀ, ਨਾਮਣਾ ਕੱਟਣਾ, ਹੀਰੋ ਦਾ ਰੂਪ ਬਣਨਾ, ਔਰ ਉਸ ਤਰ੍ਹਾਂ ਦਾ ਹੀਰੋ ਮਤਲਬ ਚੇਤੇ ਆ ਲੋਕਾਂ ਦੇ ਦੁਕਾਨਾਂ ਦੇ ਹੇਅਰ ਸਟਾਈਲਾਂ ਦੇ ਉੱਤੇ ਧਰਮਿੰਦਰ ਦੀਆਂ ਫੋਟੋਆਂ ਹੁੰਦੀਆਂ ਸੀਗੀਆਂ, ਮਤਲਬ ਕਿ ਇਹਦੇ ਸਟਾਈਲ ਦੇ ਵਾਲ ਕੱਟੇ ਜਾਂਦੇ ਸੀ, ਜਾਂ ਈਵਨ ਸਟੂਡੀਓ ਦੇ ਵਿੱਚ ਮਤਲਬ ਸਾਡੇ ਜਿਹੜੇ ਬਜ਼ੁਰਗਾਂ ਵਾਲੀਆਂ ਪੀੜ੍ਹੀਆਂ ਸੀਗੀਆਂ, ਮੰਨ ਲਓ ਮਤਲਬ ਕਿ ਉਹ ਫੋਟੋਆਂ ਉਹੋ ਜਿਹੇ ਸਟਾਈਲਾਂ ਦੀਆਂ ਲੋਕਾਂ ਦੇ ਘਰਾਂ 'ਚ ਸੀ, ਕਈਆਂ ਦੇ ਦੇਖੀਆਂ ਕਿ ਧਰਮਿੰਦਰ ਸਟਾਈਲ 'ਚ ਲੋਕ ਫੋਟੋ ਖਿਚਾਉਂਦੇ ਸੀ, ਹੈ ਨਾ। ਸੋ ਉਹ ਤਰੀਕਾਕਾਰ ਇੱਕ ਮਤਲਬ ਕਿ ਅਮੇਜ਼ ਧਰਮਿੰਦਰ ਦੀ, ਅਤੇ ਜੇ ਕਿਸੇ ਨੇ ਜ਼ਿਆਦਾ ਕੋਈ ਪਟੇ ਪੁਟੇ ਜੇ ਬਾਹਰ ਕੇ ਤੇਲ ਲਾ ਕੇ ਆਉਣਾ ਤਾਂ ਲੋਕਾਂ ਕਹਿਣਾ ਵੱਡਾ ਧਰਮਿੰਦਰ ਬਣਿਆ ਫਿਰਦਾ, ਮਤਲਬ ਇਸ ਤਰ੍ਹਾਂ ਤੱਕ ਦੇ ਟੈਗ ਬਣੇ। ਫਿਰ ਇਹਨਾਂ ਦੇ ਕਈ ਡਾਇਲੋਗ ਬਹੁਤ ਮਸ਼ਹੂਰ ਹੁੰਦੇ ਰਹੇ, ਹੈ ਨਾ। ਸੋ ਇਹ ਇੱਕ ਮਤਲਬ ਇੱਕ ਆਪਣੀ ਵੱਖਰੀ ਪਹਿਚਾਣ ਸੀ ਧਰਮਿੰਦਰ ਦੀ ਆਪਣੇ ਆਪ, ਔਰ ਉਹਦੇ ਨਾਲ ਨਾਲ ਉਹਦੀ ਸਾਦਗੀ, ਉਹਦੀ ਨਿਮਰਤਾ, ਦੇਸੀਪਣ, ਹੈ ਨਾ, ਉਹ ਡਾਂਸ ਦੇ ਸਟੈਪ, ਹੈ ਨਾ, ਉਹ ਉਹਦੀ ਤਾਕਤ ਬਣੇ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਸੀ, ਮਤਲਬ
ਜੀ,
ਹੈ ਨਾ, ਉਹ ਇਸ ਜਗਤ ਦੇ ਵਿੱਚ ਉਹਨਾਂ ਨੇ ਉਸਨੂੰ ਆਪਣੀ ਤਾਕਤ ਵਜੋਂ ਬਣਿਆ। ਪਰ ਪਿਛਲੇ ਲੰਮੇ ਸਮੇਂ ਤੋਂ ਮਤਲਬ ਕਿ ਉਹ ਬਿਮਾਰ ਸੀਗੇ, ਖਾਸ ਕਰਕੇ ਮਤਲਬ ਬੁਢਾਪੇ ਦੀ ਜਾਂ ਉਮਰ ਦੇ ਕਾਰਨ ਜਿਹੜੇ ਰੋਗ ਹੁੰਦੇ ਨੇ ਉਹੋ ਜਿਹੇ ਰੋਗਾਂ ਦੇ ਸ਼ਿਕਾਰ ਸੀਗੇ। ਪਰ ਜਿੱਥੇ ਫਿਲਮਾਂ 'ਚ ਨਾਮਣਾ ਕੱਟਿਆ ਧਰਮਿੰਦਰ ਨੇ, ਉੱਥੇ ਦੋ ਵਿਆਹ ਕਰਾ ਕੇ ਪਰਿਵਾਰੀ ਬੈਲੈਂਸ ਬਣਾਉਣ ਦੇ ਵਿੱਚ ਵੀ ਮਹਾਰਤ ਹਾਸਲ ਕੀਤੀ ਕਿ ਉਹ ਵੀ ਕਾਮਯਾਬ ਰਿਹਾ ਉਹਨਾਂ ਦਾ, ਚਾਹੇ ਬੱਚਿਆਂ ਦਾ ਆਪਸੀ ਤਾਲਮੇਲ ਉਵੇਂ ਸਿੱਧਾ ਨਾ ਹੋਵੇ, ਪਰ ਤਾਂ ਵੀ ਉਵੇਂ ਜੱਗ ਜਾਹਰ ਨਹੀਂ ਜ਼ਿਆਦਾ ਖਿਲਾਰਾ ਮਤਲਬ ਜਿਵੇਂ ਹੈਗਾ ਨਾ। ਸੋ ਇਸ ਲਈ ਉਹ ਸਿਸਟਮ ਵੀ ਬਣਿਆ ਰਿਹਾ, ਅਤੇ ਅੱਜ ਲਗਭਗ 90 ਸਾਲ 99 ਸਾਲ ਦੀ ਉਮਰ ਸੀਗੀ ਜਦੋਂ ਉਹਨਾਂ ਦਾ ਦੇਹਾਂਤ ਹੁੰਦਾ। ਪਰ ਪਿਛਲੇ ਦਿਨੀ 10 ਨਵੰਬਰ ਨੂੰ ਬਿਮਾਰ ਹੋ ਗਏ ਸੀ ਜਦੋਂ ਹਸਪਤਾਲ ਲਿਜਾਏ ਗਏ, ਅਤੇ ਹਿਊਮਰ ਜਿਹੇ ਜਿਹਾ ਜਾਲੀ ਫਾਲੀ ਉੱਡਿਆ ਪਹਿਲਾਂ ਹੀ, ਪਰ 12 ਤਰੀਕ ਨੂੰ ਛੁੱਟੀ ਮਿਲ ਘਰੇ ਆਏ, ਅਤੇ ਅੱਜ ਬਕਾਇਦਾ 1:30 ਵਜੇ ਏਜੰਸੀ ਨੇ ਕਨਫਰਮ ਕੀਤਾ। ਪਰ ਉਹ ਤੋਂ ਪਹਿਲਾਂ ਪਰਿਵਾਰ ਨੇ ਥੋੜ੍ਹੇ ਜਿਹੇ ਪ੍ਰਬੰਧ ਸ਼ੁਰੂ ਕਰ ਲਏ ਸੀ, ਉਹ ਜੇ ਮਤਲਬ ਪਤਾ ਲੱਗਾ ਘਰੇ ਜਿਵੇਂ ਐਂਬੂਲੈਂਸ ਆ ਗਈ ਸੀ, ਪਰਿਵਾਰ ਸ਼ਮਸ਼ਾਨ ਘਾਟ ਪਹੁੰਚਣਾ ਸ਼ੁਰੂ ਹੋ ਗਿਆ ਸੀ। ਉਹ ਲਗਭਗ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਅੱਜ ਅੰਤਮ ਸੰਸਕਾਰ ਮੌਕੇ 71 ਸੀਗੀਆਂ, ਜਿਹਦੇ ਵਿੱਚ ਅਮਿਤਾਭ ਬੱਚਨ, ਸੰਜੇ ਦੱਤ, ਅਮੀਰ ਖਾਨ, ਫਿਰ ਦੋਏ ਪਰਿਵਾਰ, ਸਨੀ ਦਿਓਲ, ਬੋਬੀ ਦਿਓਲ ਅਤੇ ਈਸ਼ਾ ਦਿਓਲ ਅਤੇ ਉਹਦੀ ਭੈਣ ਦੂਸਰੀ, ਹੈ ਨਾ, ਹਿਮਾ ਮਾਲਿਨੀ ਅਤੇ ਪਹਿਲੀ ਪਤਨੀ ਦੋਨੇ। ਸੋ ਇਹ ਸਾਰਾ ਪਰਿਵਾਰ ਉੱਥੇ ਮੌਜੂਦ ਸੀਗਾ। ਸੋ ਅੱਜ ਪੰਜਾਬ ਦੇ ਇਹਨਾਂ ਦੇ ਜੱਦੀ ਪਿੰਡ ਵੀ, ਅਤੇ ਜਿੱਥੋਂ ਜਿੱਥੇ ਪੜ੍ਹੇ ਰਹੇ ਜੰਮੇ ਪਲੇ ਉਹ ਵੀ, ਅਤੇ ਨਾਨਕੇ ਪਿੰਡ ਵੀ, ਤਿੰਨੇ ਪਿੰਡ ਇੱਕੋ ਕਤਾਰ 'ਚ ਆਉਂਦੇ ਨੇ ਮਲੇਰਕੋਟਲੇ ਖੇਤਰ ਦੇ। ਸੋ ਉਹ ਉੱਥੇ ਸਾਰੇ ਵੀ ਅੱਜ ਮਤਲਬ ਸ਼ੋਕ ਮਨਾਇਆ ਜਾ ਰਿਹਾ।
ਮਲੇਰਕੋਟਲੇ ਜਿਹੜੀ ਟਿਊਬਵੈਲ ਕਲੋਨੀ ਆ, ਟਿਊਬਵੈਲ ਅਤੇ ਬੋਰਵੈਲ ਓਪਰੇਟਰ ਦੇ ਤੌਰ 'ਤੇ ਧਰਮਿੰਦਰ ਨੇ ਉੱਥੇ ਵੀ ਨੌਕਰੀ ਕੀਤੀ। ਜੀ ਹਾਂਜੀ ਹਾਂਜੀ, ਉਹਨੇ ਉੱਥੇ ਕਈ ਸਾਲ ਕੰਮ ਕੀਤਾ, ਅਤੇ ਉਹ ਅਕਸਰ ਮਲੇਰਕੋਟਲੇ ਦਾ ਜ਼ਿਕਰ ਆਪਣੀ ਗੱਲਬਾਤ ਦੇ ਵਿੱਚ ਕਰਦੇ ਹੁੰਦੇ ਸੀ, ਅਤੇ ਉਹਨਾਂ ਦਾ ਜਿਹੜਾ ਸੰਬੰਧ ਸੀ। ਇੱਕ ਜਿਹੜੀ ਹੋਰ, ਕਿਉਂਕਿ ਜੀ ਮੇਰਾ ਪਰਿਵਾਰ ਮਲੇਰਕੋਟਲੇ ਰਿਹਾ, ਅਸਲ ਦੇ ਵਿੱਚ ਮੇਰੇ ਪਿਤਾ ਜੀ ਨੇ ਵੀ ਨਾ ਬਤੌਰ SDO ਕਈ ਸਾਲਾਂ ਬਾਅਦ ਉਸੇ ਹੀ ਡਿਪਾਰਟਮੈਂਟ ਦੇ ਵੀ ਸੇਵਾ ਨਿਭਾਈ ਜਿੱਥੇ ਧਰਮਿੰਦਰ 1950s ਦੇ ਵਿੱਚ ਉਸ ਤੋਂ ਪਹਿਲਾਂ ਕੰਮ ਕਰਕੇ ਗਏ ਸੀ। ਉਹ ਅਕਸਰ ਦੱਸਦੇ ਹੁੰਦੇ ਨੇ ਵੀ ਜਿਹੜੀ ਕੈਸ਼ ਬੁੱਕ ਦੇ ਵਿੱਚ ਉਹਨਾਂ ਨੇ ਹਸਤਾਖਰ ਵੀ ਦੇਖੇ ਨੇ, ਜਦੋਂ ਤਨਖਾਹ ਵਿਡਰਾਅ ਹੁੰਦੀ ਆ ਨਾ ਤਾਂ ਜਿਹੜਾ ਸਿਗਨੇਚਰਸ ਕਰਕੇ ਜਾਂਦੇ ਨੇ। ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਨੇ ਵੀ ਉਸ ਕੈਸ਼ ਬੁੱਕ 'ਚ ਉਹਨਾਂ ਨੇ ਧਰਮਿੰਦਰ ਦੇ ਦਸਤਖਤ ਵੀ ਦੇਖੇ। ਪਰ ਇੱਕ ਗੱਲ ਜਿਹੜੀ ਉੱਥੇ ਅਸੀਂ ਅਕਸਰ ਸੁਣਦੇ ਹੁੰਦੇ ਸੀ ਕਿ ਜਿਹੜੇ ਧਰਮਿੰਦਰ ਨਾਲ ਕੰਮ ਕਰਨ ਵਾਲੇ ਬਾਕੀ ਦੇ ਵਰਕਰ ਸੀਗੇ, ਜਿਹੜੇ ਉਹਨਾਂ ਦੇ ਉਸ ਵੇਲੇ ਦੇ ਦੋਸਤ ਮਿੱਤਰ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਬੰਬੇ ਭੇਜਿਆ ਸੀ, ਬਾਅਦ ਦੇ ਵਿੱਚ ਭਾਵੇਂ ਉਹਨਾਂ ਦੀ ਬੇਟੀਆਂ ਦੇ ਵਿਆਹ ਹੋਣ, ਕਿਸੇ ਨੂੰ ਕੋਈ ਕੋਲੇ ਦਾ ਕਾਰੋਬਾਰ ਸੈੱਟ ਕਰਕੇ ਦਿੱਤਾ, ਡੀਪੋ ਲੈ ਕੇ ਦਿੱਤਾ, ਇੱਦਾਂ ਮਦਦ ਬੜੀਆਂ ਦੀ ਕੀਤੀ। ਉਹ ਜਿਹੜੀਆਂ ਕਹਾਣੀਆਂ ਨੇ ਮਲੇਰਕੋਟਲੇ ਦੇ ਵਿੱਚ ਜਿਹੜੇ ਰਹਿੰਦੇ ਵੱਸਦੇ ਵਿਅਕਤੀ ਨੇ ਉਹਨਾਂ ਕਹਾਣੀਆਂ ਤੋਂ ਕਾਫੀ ਜ਼ਿਆਦਾ ਜਾਣੂ ਨੇ। ਅਤੇ ਧਰਮਿੰਦਰ ਇਸ ਗੱਲ ਵਾਸਤੇ ਵੀ ਜਾਣੇ ਜਾਂਦੇ ਸੀ ਵੀ ਮੁੰਬਈ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਘਰ ਦੇ ਬੂਹੇ ਸੀ ਉਹ ਹਰ ਕਿਸੇ ਵਾਸਤੇ ਖੁੱਲ੍ਹੇ ਸਨ।
ਇਹੀ ਮੈਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਇਹ ਗੱਲ ਵੀ ਅਸੀਂ ਦੇਖੋ ਸਿੱਧੇ ਤਾਂ ਧਰਮਿੰਦਰ ਦੇ ਸੰਪਰਕ ਵਾਲਿਆਂ ਨੂੰ ਅਸੀਂ ਨਹੀਂ ਮਿਲੇ, ਪਰ ਇਹ ਕਿਤੇ ਨਾ ਕਿਤੇ ਪੰਜਾਬ 'ਚ ਆਮ ਫੈਲੀ ਫਿਜ਼ਾ 'ਚ ਗੱਲ ਹੈ ਕਿ ਉਹਨਾਂ ਸਾਲਾਂ 'ਚ, ਮਤਲਬ ਅੱਜ ਤੋਂ 10 ਸਾਲ ਪਹਿਲਾਂ ਅਸੀਂ ਆਮ ਗੱਲਾਂ ਸੁਣਦੇ ਸੀਗੇ, ਜਿਹੜਾ ਵੀ ਮੁੰਬਈ ਜਾਂਦਾ ਉਹ ਜੇ ਪੰਜਾਬ ਦਾ ਦੱਸ ਕੇ ਧਰਮਿੰਦਰ ਦੇ ਘਰੇ ਚੱਲ ਜਾਵੇ ਤਾਂ ਉਹਦੇ ਲਈ ਮੰਜਾ ਵੀ ਡਹਿ ਜਾਂਦਾ ਸੀਗਾ, ਉਹਦੇ ਲਈ ਰਹਿਣ ਖਾਣ ਪੀਣ ਤੱਕ ਦਾ ਵੀ ਪ੍ਰਬੰਧ ਕਰ ਦਿੰਦੇ ਸੀ। ਇੱਥੋਂ ਤੱਕ ਇਹਨਾਂ ਬਾਰੇ ਸੁਣੀ ਜਾਂਦੀ ਰਹੀ ਹੈ। ਪਰ ਸੰਨੀ ਦਿਓਲ ਜਦੋਂ ਇੱਥੋਂ ਮੈਂਬਰ ਪਾਰਲੀਮੈਂਟ ਲੜੇ ਅਤੇ ਉਹ ਤੋਂ ਬਾਅਦ ਉਹਨਾਂ ਨੇ ਪੰਜਾਬ ਨੇ ਜਿਹਨਾਂ ਨੂੰ ਸਿਰ ਤੇ ਉਠਾਇਆ ਬੀਜੇਪੀ ਦੇ ਹੁੰਦਿਆਂ ਵੀ, ਉਹਨਾਂ ਨੇ ਜਿਵੇਂ ਅਣਦੇਖੀ ਕੀਤੀ, ਪੰਜਾਬ ਕੰਨੀ ਮੁੜ ਕੇ ਮੂੰਹ ਨਹੀਂ ਕੀਤਾ, ਜਾਂ ਹੜ੍ਹਾਂ ਵਾਲੀ ਸਥਿਤੀ ਵਾਲੇ ਮਾਮਲੇ ਦੇ ਵਿੱਚ ਵੀ, ਮਤਲਬ ਜਦੋਂ ਤੁਸੀਂ ਰਾਜਨੀਤੀ 'ਚ ਆ ਗਏ ਨਾ ਤੇ ਫਿਰ ਤੁਹਾਨੂੰ ਹੋਰ, ਜਦੋਂ ਕਿ ਧਰਮਿੰਦਰ ਵੀ ਲੜਦੇ ਰਹੇ ਨੇ, ਹੇਮਾ ਮਾਲਿਨੀ ਵੀ ਲੜਦੀ ਰਹੀ ਹੈ, ਪਰ ਤਾਂ ਵੀ ਉਹਦੇ ਪ੍ਰਤੀ ਇਹ ਨਹੀਂ ਸੀਗਾ ਕਿ ਉਹ ਪੰਜਾਬ 'ਚੋਂ ਨਹੀਂ ਲੜਦੇ ਸੀ, ਇਸ ਲਈ ਕੋਈ ਮਸਲਾ, ਜਦੋਂ ਪੁੱਤ ਆ ਕੇ ਪੰਜਾਬ 'ਚੋਂ ਲੜ ਲਿਆ ਤੇ ਉਹਨਾਂ ਨੇ ਫਿਰ ਨਹੀਂ ਕੀਤਾ, ਫਿਰ ਉਹ ਤੋਂ ਬਾਅਦ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਲੋਕਾਂ ਦੇ ਮਨਾਂ 'ਚ ਰੋਸਾ ਵੀ ਸੀ, ਉਹ ਸ਼ਾਇਦ ਰੋਸਾ ਵੀ ਆਪਣੱਤ 'ਚੋਂ ਸੀਗਾ ਕਿ ਤੁਸੀਂ ਸਾਡੇ ਹੋ ਕੇ ਵੀ ਸਾਡੀ ਖੈਰ ਖਵਾ ਨਹੀਂ ਲਈ, ਸੋ ਇਸ ਲਈ ਇਹ ਰੋਸਾ ਵੀ ਰਿਹਾ। ਪਰ ਤਾਂ ਵੀ ਅੱਜ ਧਰਮਿੰਦਰ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਅਫਸੋਸ ਮਨਾਇਆ
ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।